श्रवण कर रहे हैं। श्री सुखमणि साहब जी की कथा गुरु कृपा में चल रही है, नौवीं अष्टपदी, जिसके पंच पदे वो आप गुरु कृपा न गुरु करुणा में विचार करते हैं। छेवा पदा सतगुरु जी उच्चारण करके एक रामदास की परिभाषा लग है। रामदास कौन? उस रामदास की व्यवस्था किस तरह है? वो गरीब नवाज पातशाह का सरह सरवण करिए जी।
जिसके मन पार ब्रह्म का निवास,
जिसके मन अंदर पार ब्रह्म परमेश्वर का निवास, पार ब्रह्म। वैसे ऐसे कोई शब्द नहीं बने जो ब्रह्म की व्याख्या करे, पर समझ वास्ते के ब्रह्म की है उसके वास्ते एक शब्द वरत्या जाता व्यापक, जो सारिया के व्यापक होवे उसे कहते हैं ब्रह्म। पार का मतलब जो परे तो परे, जो साडे मन तो साडी बुद्धि तो परे, साडिया इंद्रिया तो परे, साडी सोच तो भी परे। वैसे मनुख की सोच दिमाग की जो शक्ति है वो बड़ी प्रबल है। दिमाग एक मनुख के दिमाग जी गजब करने की शक्ति है ना, गजब करने वो बड़ी विशाल। सैकड़े कंप्यूटर दिया जड़िया हार्ड डिस्क होंगे, सैकड़े उन्होंने हार्ड डिस्क के बराबर एक मनुख के दिमाग की शक्ति। इन्ना डाटा मनुख के दिमाग में इकट्ठा किया जा सकता है, एक मानव के दिमाग में कितना डाटा है कि जो उस डाटे दिया डीवड़िया बनाई जा सीढ़िया बनाई जा धरती को लैके चंद्रमा तक का ढेर लग, धरती को लैके चंद्रमा तक की ऊंचाई तक का ढेर लग जाए, इन सीढ़ियां बन जिन्ना डाटा एक मनुख के दिमाग में इकट्ठा हो। पर इतनी शक्ति दिमाग के होने के बावजूद भी मनुख अपने दिमाग की पकड़ नाल परमात्मा को नहीं पकड़ सकता, नहीं पकड़ सकता। दिमाग की शक्ति नाल नहीं पकड़ सकता। मन बड़ा तेज है, मन की शक्ति नाल भी नहीं पकड़ सकता। इसे करके उन्होंने कहते हैं पार ब्रह्म,
परे तो कर, परे तो
कर। साहब कहते जिसके मन में उस पार ब्रह्म परमात्मा का निवास, निवास तो वैसे सारे के अंदर ही है। आप जिन्हें बैठे हैं बाहर, जिन्हें बैठे ने जितने विश्व के जीव ने कीड़े भी लेके जो आकार दिया परमात्मा वो ही बसद निवास पर साक्षात्कार कितने आ गए। इसे विद्वाना ने दो प्रकार का ब्रह्म ज्ञान किया, परोक्ष से अपरोक्ष। परोक्ष ब्रह्म ज्ञान तकरीबन हर एक को हो सकता है, सबनों पता है कि ब्रह्म सारे में है, ये परोक्ष ब्रह्म ज्ञान है। पर अपरोक्ष प्रकट हो जाना, साक्षात्कार हो जाना, ये जान लेना कि मैं ही ब्रह्म हाँ अहम ब्रह्म, ये कहने अपने हृदय की गल है। ये अंदर साक्षात्कार हो ते पार ब्रह्म परमेश्वर का जवाब जिन्हों के हृदया में जिन्हों के मन बिंद है,
उसका नाम सत रामदास।
गुरु अर्जन देव साहब जी महाराज जी कहते तिसरा नाम है सत रामदास, वो तो कहते ने रामदादा, उही असल में रामदादास ओदा से राम के दास होने वाले बड़े ने जिहड़े कहते जी असि राम के भगत हाँ, पर सहज कहते जिसके मन में परमात्मा का पार ब्रह्म का निवास है, असल में नाम उसे का सत है राम का, उही राम का दास, उही असल में रामदास, हर एक रामदास ने कहा राम का दास। इसे राम रमे हुए पार ब्रह्म परमेश्वर का संकेत राम, तो उस रमे हुए राम का दास वही है जिस भी उपर पहला वर्षा दर्शाए ने कि जिस भी मन में पार ब्रह्म का निवास है।
आत्म राम किस नजरे आया,
आत्म राम जिहड़ा सारिआं विच आत्मा स्वरूप हो के व्यापक है, वो राम वो नजर आ रहा है, जिहड़ा ऐसा रामदास है उहदी अवस्था बन गई कि वो ऐसा पार ब्रह्म परमात्मा जो सारिआं विच आत्मा बन के व्यापक है, आत्मा बन के राम रमिया होया ते उहनू नजर आ नजरी आया, नजरी का मतलब दिस पिया नजर आ नजर, इन्हां नेत्रां की गल नहीं हो गई जिन्हां नाल वेख्या जा सके, ये हट ते चम दे नेत्र ने, कितने उन्हां नेत्रां की गल हो रही है जो इन्हां तों परे, जो इन्हां तों परे छे अक्षरिया बयान जिमें दसंदो मां पिरी, वो अखा कुछ होर, ये अखा नहीं, ये दृष्टि नहीं, हद कम के ना नेत्रा नाल उस पार ब्रह्म परमेश्वर के रूप नू नहीं देखा जा, बड़ा विशाल, पर इत्थे वह दृष्टि होर है जिसे नजर ही आया, उन्होंने नजर आ गया उस पार ब्रह्म परमेश्वर का स्वरूप सारिया दिसया,
दासत संतन पाए तिन पाया।
हुण कोई सवाल करे जी उन्होंने ये अवस्था किवें मिली किवें प्राप्त हुई, तो महाराज जी कहते दासत संतन पाए तिन पाया, परमात्मा के दासां दे दास बन के दास जतंतर उहदे दासां दे दास बन के भाए रख के दासां दे दास दे नाल भाए भाए नाल प्रेम दा है प्रेम धारण करके तिन पाया, उन्हां ने ऐसी अवस्था नूं प्राप्त की, दासां दे दास बन के और हिरदे विच भाव धारण कर, भाए दा नाम इत्थे प्रेम पा जाना, पाओ प्रेम, प्रेम नू अपने हिरदे च धारण करके तिन पाया, तिना ने ऐसी अवस्था नू प्राप्त किया है।
सदा निकट निकट हर जाना,
उन्हां दी ये अवस्था है, उन्हां ने जान लिया कि वो परमात्मा सदा नेड़े तो नेड़े, सदा निकट निकट नेड़े तो नेड़े, नेड़ा शब्द भी कहना शायद दूर हो जाए, इस करके कहते नेड़े तो भी निकट 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 तो भी निकट, नेड़े तो भी नेड़े, ਕਿਹੜਾ ਉਸ ਪਰਮਾਤਮਾ ਨੂੰ ਆਪਣੇ ਨਾਲ ਜਾਣਦੇ, ਉਹ ਸਾਡੇ ਨੇੜੇ ਤੋਂ ਵੀ ਹੋਰ ਤੋਂ ਵੀ ਇਹ ਉਹਨਾਂ ਦੀ ਅਵਸਥਾ ਹੈ। ਸਦਾ ਅੰਗ ਸੰਗੇ ਅਪੰਖੰ ਵਿਭੂਤੇ, ਸਦਾ ਅੰਗ ਸੰਗ ਸਦਾ ਹੀ ਨਾਲ ਉਹਨਾਂ ਨੂੰ ਪਾਰ ਪ੍ਰਮ ਪਰਮੇਸ਼ਰ ਆਪਣੇ ਤੋਂ ਦੂਰ ਅਤੇ ਵੱਖਰਾ ਨਜ਼ਰ ਹੀ ਨਹੀਂ, ਹੋਰ ਤੋਂ ਹੋਰ ਨੇੜੇ ਤੋਂ ਨੇੜੇ ਨਿਕਟ ਤੋਂ ਨਿਕਟ ਸਦਾ ਨਿਕਟ ਨਿਕਟ ਹਰ ਜਾਣ, ਉਹ ਸਦਾ ਉਸ ਪਰਮਾਤਮਾ ਨੂੰ ਨੇੜੇ ਤੋਂ ਨੇੜੇ ਕਰਕੇ ਜਾਣਦੇ ਹਨ।
ਸੋ ਦਾਸ ਦਰਗਹਿ ਪਰਵਾਨ,
ਜਿਹੜੇ ਐਸੇ ਦਾਸ ਨੇ ਉੱਪਰ ਜਿਹਨਾਂ ਨੂੰ ਕਹਿ ਆਏ ਨੇ ਰਾਮਦਾਸ, ਜਿਹੜੇ ਐਸੇ ਰਾਮਦਾਸ ਨੇ ਉਹੀ ਦਾਸ ਪਾਰ ਪ੍ਰਮ ਪਰਮਾਤਮਾ ਦੀ ਦਰਗਾਹ ਵਿੱਚ ਪ੍ਰਵਾਨ। ਐਸੇ ਹੀ ਦਾਸ ਉਸ ਪਰਮੇਸ਼ਰ ਦੀ ਦਰਗਾਹ ਵਿੱਚ, ਅਕਾਲ ਪੁਰਖ ਦੀ ਦਰਗਾਹ ਵਿੱਚ ਪ੍ਰਵਾਨ। ਐਸੇ ਦਾਸ ਉਸ ਨਿਰੰਕਾਰ ਦੇ ਘਰ ਦੇ ਵਿੱਚ ਪ੍ਰਵਾਨ ਨੇ। ਕੇਵਲ ਕਹਾਣ ਦੇ ਨਾਲ ਕੋਈ ਦਾਸ ਨਹੀਂ ਬਣਦਾ। ਆਮ ਕਰਕੇ ਕਈ ਬੰਦਿਆਂ ਦੀ ਜ਼ੁਬਾਨ ਤੋਂ ਅਸੀਂ ਸੁਣ ਲੈਂਦੇ ਹਾਂ, ਕਹਿੰਦੇ ਵੀ ਕਿ ਮੈਂ ਦਾਸ, ਇਹ ਦਾਸ ਨੇ ਆਹ ਕੰਮ ਕੀਤਾ, ਨਾਲੇ ਦਾਸ ਹੈ ਤੇ ਨਾਲੇ ਦਾਸ ਨੇ ਆਹ ਕੰਮ ਕੀਤਾ। ਮੈਂ ਤਾਂ ਫਿਰ ਵੀ ਹੈ ਦਾਸ ਸਾਹਿਬ ਅਜੇ ਦੇ ਅੰਦਰ ਮੈਂ ਨਹੀਂ, ਦਾਸ ਉਹ ਹੈ ਜਿਹੜਾ ਅਬੋਲ ਹੋ ਅਬੋਲ ਕੁਝ ਵੀ ਕਰੇ, ਕਰਨ ਤੋਂ ਬਾਅਦ ਉਸ ਕੀਤੇ ਹੋਏ ਕਰਮ ਤੇ ਮੈਂ ਵੀ ਗਿਰਤੀ, ਇੱਥੋਂ ਤੱਕ ਬੋਲ ਕੇ ਵੀ ਨਹੀਂ ਦੱਸਦਾ ਮੈਂ ਕੀਤਾ ਅਬੋਲ। ਕੀ ਕਰੀਏ, ਅੱਜ ਦਾ ਸਮਾਂ ਕੁਝ ਐਸਾ ਹੈ ਦਿਖਾਵਾ ਉਹ ਦੱਸਦਾ। ਲੋਕ ਕਿਸ ਨੂੰ ਸਤਿਕਾਰ ਜ਼ਿਆਦਾ ਦਿੰਦੇ ਨੇ ਜਿਹੜਾ ਦਾਸ ਬਣ ਕੇ, ਇਸ ਕਰਕੇ ਇਹਨੇ ਆਖਿਆ ਵੀ ਲੋਕਾਂ ਕੋਲੋਂ ਜੇ ਸਤਿਕਾਰ ਬਤੋੜਨਾ ਜਾਂ ਆਪਣੇ ਨਾਂ ਨਾਲ ਉੱਚੀ ਪਦਵੀ ਲਿਖਣ ਦੀ ਬਜਾਏ ਇਹ ਲਿਖ ਲਈਏ ਵੀ ਮੈਂ ਦਾਸ, ਉਹ ਵੀ ਤਾਂ ਇੱਕ ਉਪਾਧੀ ਹੋ ਗਈ ਨਾ, ਦਾਸ ਵੀ ਤਾਂ ਇੱਕ ਉਪਾਧੀ ਹੋ ਗਈ, ਉਹ ਵੀ ਤਾਂ ਇੱਕ ਲੇਬਲ ਲੱਗ ਹੀ ਗਿਆ ਨਾ, ਇਹ ਵੀ ਤਾਂ ਇੱਕ ਉਪਾਧੀ। ਦਿਖਾਵਾ ਇੰਨਾ ਜ਼ਿਆਦਾ ਸਾਡੇ ਵਿੱਚ ਆ ਚੁੱਕਾ ਹਰ ਰੋਜ਼, ਕਈ ਸੱਜਣ ਬਾਹਰ ਦਾ ਵੀ ਚੰਗਾ ਬਹੁਤ ਅੱਛਾ ਨਹੀਂ ਖਾਂਦੇ, ਚੰਗਾ ਘਰ ਦਾ ਬਣਿਆ ਹੋਇਆ ਭੋਜਨ ਕਰਨਾ, ਪਰ ਦਿਖਾਵਾ ਕਰਨਾ, ਲੋਕਾਂ ਨੂੰ ਦੱਸਣਾ ਮੈਂ ਨਹੀਂ ਖਾਂਦਾ ਜੀ ਇੰਨੇ ਸਾਲ, ਉਹ ਤਾਂ ਦਿਖਾਵਾ ਕਰ। ਸੋ ਕਹਿਣ ਤੋਂ ਭਾਵ ਹਰ ਇੱਕ ਕਰਮ ਦੇ ਵਿੱਚ ਦਿਖਾਵਾ ਬਣ ਗਿਆ, ਅਤੇ ਉਹ ਦਿਖਾਵੇ ਨੂੰ ਲੋਕ ਸ਼ਾਸਤਰ ਜਿਹੜੇ ਨੇ ਦੰਭ ਕੇ ਦੰਭ ਅਖੰਡ ਅਸਲ ਵਿੱਚ ਉਹ ਦਾਸ ਹੈ, ਉੱਪਰ ਮਹਾਰਾਜ ਜੀ ਦਾਸ ਹੈ। ਔਰ ਐਸਾ ਜਿਹੜਾ ਦਾਸ ਹੈ ਉਹ ਪਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੈ। ਸੋ ਦਾਸ ਦਰਗਹਿ ਪ੍ਰਵਾਨ, ਐਸਾ ਦਾਸ ਉਸ ਪਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੈ ਜਿਹਨੇ ਕਦੇ ਵੀ ਨਹੀਂ ਜਤਾਇਆ ਕਿ ਮੈਂ ਦਾਸ, ਇਹ ਵੀ ਨਹੀਂ ਜਤਾਇਆ, ਇਹ ਵੀ ਕਦੇ ਜਤਾਉਣ ਦਾ ਉਹਨੇ ਹੌਸਲਾ ਨਹੀਂ ਕੀਤਾ ਕਿ ਮੈਂ ਦਾਸ। ਉਹ ਕਹਿੰਦਾ ਮੈਂ ਕੁਝ ਵੀ ਨਹੀਂ ਹਾਂ, ਕੱਖ ਵੀ ਨਹੀਂ ਹਾਂ, ਮੇਰੀ ਹਸਤੀ ਕੀ ਹੈ, ਵਜ਼ੂਦ ਹੀ ਕੀ ਹੈ। ਦਾਸ ਦਾ ਵੀ ਕੋਈ ਵਜ਼ੂਦ ਹੁੰਦਾ ਹੈ, ਪਰ ਉਹ ਕਹਿੰਦਾ ਮੈਂ ਤਾਂ ਦਾਸ ਵੀ ਹਾਂ, ਦਾਸ ਵੀ ਨਹੀਂ ਬਣ ਸਕਿਆ। ਹੇ ਪ੍ਰਭੂ ਮੇਰੀ ਐਸੀ ਹਾਲ, ਹਾਂਜੀ
अपने दास को आप कृपा करे,
अपने दासा से मेरा प्रभु आप कृपा करे। जेडे ऐसे दास ने जिन्हां बाप उपर कह आए ने राम दास सत राम दास, ऐसा दासा दे उत्ते ओ पार ब्रह्म परमेश्वर अकाल पुरख अपनी कृपा करता है। निरंकार वाहिगुरु परमेश्वर उन्हां ते अपनी दृष्टि करता है।
इस दास का सब सोची परे,
खालसा जी उस दास नूं सारी सोची हो जाती है, सारा ज्ञान। सोची का मतलब देखे ज्ञान, जिहड़ा तिस दास ओह दास है जिहदे बारे उपर दस के आए हैं, जिहदे ते परमात्मा की कृपा होंदी है, कहिंदे उहनूं सारा कुछ सुझ जाता है, उन्होंने सारी सोची हो जाती है, उन्होंने दासों सारा ज्ञान हो जाता है, हर एक वस्तु का ज्ञान उन्होंने हृदय उजागर होता है।
सगल संग आत्म उदास,
वो भी अवस्था की जड़ा ऐसा दास वो रहता सारिया के नाल है, दृष्टि भी ग्रिस्ती बन के ग्रिस्त आश्रम रहा है, परिवार भी रहा, संसार के कारा विहारा भी रहा, सारिया के नाल रहा होया भी सब तो उपराम हो के सगल सन सारिया के नाल रहा भी है, पर आत्म उदास पर उहदा जिहड़ा मन है, इत्थे आत्म दा अर्थ करांगे मन, उहदा जिहड़ा मन है उहदे विच उदासी है, उपरामता है, उहदे मन विच किसे प्रति लगाव नहीं, किसे प्रति खिच नहीं, मोह ही जिस नूं गति कहिंदे ने ओह मन विच नहीं रहिंदा, परिवार विच ही है, उहनां दीआं सारीआं जिम्मेवारियां भी लंघाउंदा पर मन उदास है, मन उपराम है, मन विच बरादरी वसदी। कई बार सब कुछ त्यागण के बाद भी मन विचों ममता की वृत्ति नहीं जाती, सब कुछ त्याग के चले जान तो बाद भी मन विच ममता की वृत्ति है, उसे ममता की वृत्ति ने बड़े बड़े त्यागियों से सन्यासियों को प्रश्न बना दिया, प्रश्न कर वो प्रश्न हो, इस करके महाराज जी कहते बाप का मतलब कि वो गृहस्थ आश्रम विच भी रहे, सारिया के विच भी रहे, सब विच रहिंदा होया, गृहस्थ आश्रम विच भी रहिंदा होया, उहदे मन विच उपरामता की अवस्था, मन विच दरार है, हृदय विच दरार है, पकड़ नहीं है किसी चीज का, किसी भी वस्तु नाल अपनी पकड़ नहीं रखते, जदों किसी भी वस्तु नाल साडी पकड़ बन जाती है ऐसा सुभाविक है, उह चाहे पदवी नाल बन जाए, चाहे किसी पदार्थ नाल बन जाए, कोई ना कोई चीज नाल पकड़ साडी बन जाती है, पर जदों पकड़ बन जाती है किसी चीज नाल फिर दुख है, पकड़ चली जाए हृदय विचों, मन विचों पकड़ की दृष्टि चली जाए तो फिर दुख नहीं होता। कदे गिल को वेखो मांस का टुकड़ा मूँह में लै के जो उड़ती एको टुकड़ा हो, फिर मांस का टुकड़ा मूँह में लै के जो आकाश में उड़ती है तो कई गिल्ला उसके पिछे लग जाए, वो टुकड़ा खोन लगता है, पर वो टुकड़ा छड़ती नहीं अपने मुँह, जदों नहीं छड़ती तो दूजियां गिल्लां पंजे मार दिया ने, उहदे सिर अपन चूझा मार दिया ने, मार मार के पंजे ते चूझा उहदा सिर लहू धुआन करके रख दिंदियां, पर वो पकड़ नहीं सकदी, उहदे मूंह विचों जिहड़ा मांस दा टुकड़ा उहनूं छड़दी। आखिरकार जद उहदा जीवना ही मुश्किल हो जाता तो फिर वो अपने मूंह तों टुकड़ा सुट दिंदी, ਜਿਹੜੀਆਂ ਗਿੱਧਾਂ ਨੇ ਉਸ ਟੁਕੜੇ ਨੂੰ ਪਕੜਨ ਲਈ ਉੱਧਰ ਚਲੀਆਂ ਜਾਂਦੀਆਂ ਨੇ, ਇਹਦਾ ਛੁਟਕਾਰਾ ਹੋ ਜਾਂਦਾ ਕਿਸੇ ਦਰਖਤ ਦੇ ਉੱਤੇ ਆ ਕੇ ਸ਼ਾਂਤੀ ਨਾਲ ਟਿਕ ਕੇ ਬੈਠ ਜਾਂਦਾ। ਸਾਡੇ ਮਨ ਦੀ ਹਾਲਤ ਵੀ ਕੁਝ ਐਸੀ ਹੈ, ਜਦੋਂ ਤੱਕ ਪਕੜ ਬਣੀ ਹੋਈ ਹੈ ਉਦੋਂ ਤੱਕ ਉਸ ਪਕੜ ਕਰਕੇ ਦੁੱਖ, ਅਸ਼ਾਂਤੀ, ਅਧੀਰਤ, ਔਰ ਜਦੋਂ ਪਕੜ ਚਲੀ ਜਾਏ ਫਿਰ ਮਨ ਸ਼ਾਂਤ, ਹਿਰਦਾ ਸ਼ਾਂਤ। ਜਿਹੜਾ ਪਰਮਾਤਮਾ ਦਾ ਦਾਸ ਹੈ ਇਹ ਕਥਾ ਹੀ ਕਰ ਰਹੇ ਹਾਂ, ਸੁਣ ਰਹੇ ਹਾਂ, ਪਰ ਪਕੜ ਸਾਡੇ ਅੰਦਰ ਵੀ ਬਣੀ ਰਹਿੰਦੀ। ਬੜੀ ਔਖੀ ਅਵਸਥਾ ਹੈ, ਇੱਕ ਤਾਂ ਜ਼ਿਕਰ ਕਰਨਾ ਜਿਤਨਾ ਸੌਖਾ ਹੋ ਰਿਹਾ ਹੈ ਨਾ ਕਰਮ ਸ਼ਬਦਾਂ ਵਿੱਚ, ਐਸੀ ਅਵਸਥਾ ਬਣਨੀ ਬੜੀ ਕਠਿਨ ਕਠਿਨ ਹੈ, ਪਰ ਅਸੰਭਵ ਨਹੀਂ ਹੈ, ਬਣ ਸਕਦਾ। ਇਸ ਕਰਕੇ ਕਹਿੰਦੇ ਭਾਈ ਉਹ ਸਾਰਿਆਂ ਵਿੱਚ ਵੀ ਰਹਿੰਦਾ ਤੇ ਸਭ ਦੇ ਮੱਥੇ ਵਿਚਰਦਾ ਹੋਇਆ ਵੀ ਸਭ ਤੋਂ ਉਦਾਸ, ਸਭ ਤੋਂ ਉਪਰਾਮ, ਸਭ ਪ੍ਰਤੀ ਮਨ ਦੇ ਵਿੱਚ ਉਪਰਾਮ ਹੈ, ਪਕੜ ਕਿਸੇ ਚੀਜ਼ ਨਾਲ। ਉਦਾਹਰਣ ਦੇ ਦਿਆਂ ਗੱਲ ਸਪਸ਼ਟ ਹੋ ਜਾਵੇ। ਖਡੂਰ ਸਾਹਿਬ ਦੀ ਧਰਤੀ 'ਤੇ ਬਾਬੇ ਦਾਸੂ ਦਾ ਇੱਕ ਚੇਲਾ ਦੌੜਿਆ ਆਇਆ, ਹੰਬਿਆ ਚਿਹਰੇ 'ਤੇ, ਬੜੀ ਕਲਾ। ਉਹ ਗੁਰੂ ਪੁੱਤਰ ਹੈ ਬਾਬੇ ਦਾਸੂ ਨੂੰ ਕਹਿੰਦੇ, ਤੂੰ ਗੁਰੂ ਦਾ ਪੁੱਤਰ ਹੈ? ਹਾਂ। ਤੂੰ ਕਾਹਦਾ ਗੁਰੂ ਦਾ ਪੁੱਤਰ ਹੈ? ਤੇਰੀ ਕੋਈ ਪੂਜਾ ਨਹੀਂ, ਸਤਿਕਾਰ ਨਹੀਂ, ਤੇਰੇ ਆ ਕੇ ਲੋਕ ਮੱਥਾ ਨਹੀਂ ਟੇਕਦੇ, ਪਿੜਾਵਾਂ ਨਹੀਂ ਚੜਾਉਂਦੇ, ਤੇ ਗੁਰੂ ਅਮਰਦਾਸ ਤੁਹਾਡੇ ਘਰ ਦੇ ਪਾਣੀ ਧੋਣ ਦਾ ਕੰਮ ਕਰਨ ਵਾਲਾ, ਉਹਦੇ ਚਰਨਾਂ 'ਤੇ ਲੋਕ ਆ ਕੇ ਮੱਥਾ ਟੇਕਦੇ ਨੇ, ਨਮਸਕਾਰਾਂ ਕਰਦੇ ਨੇ, ਪਿੜਾਵਾਂ ਚੜਾ ਰਹੇ ਨੇ, ਮੈਂ ਅੱਖਾਂ ਨਾਲ ਵੇਖਿਆ, ਭੀੜ ਲੱਗੀ ਹੋਈ ਹੈ, ਗਿਣਤੀ ਕੋਈ ਨਹੀਂ ਕਿੰਨੇ ਕੁ ਲੋਕ। ਬਾਬਾ ਦਾਸੂ ਪਹਿਲਾਂ ਹੀ ਬੜਾ ਖਿਝਿਆ ਹੋਇਆ, ਇਸਦੀ ਗੱਲ ਸੁਣ ਕੇ ਹੋਰ ਖਿਝੇ। ਉਸੇ ਵੇਲੇ ਤਿਆਰੀ ਕੀਤੀ, ਨੌਕਰ ਚਾਕਰ ਕੁਝ ਨਾਲ ਲਏ, ਸੜਿਆ ਬਲਿਆ ਦੁਰੈਸ ਦੀ ਜਿੰਦੀ ਹਿਰਦੇ 'ਚ ਰੱਖ ਕੇ ਗੋਇੰਦਵਾਲ ਸਾਹਿਬ ਪਹੁੰਚਿਆ। ਅੱਗੇ ਜਦੋਂ ਗੁਰੂ ਸਾਹਿਬ ਦਾ ਦਰਬਾਰ ਲੱਗਿਆ, ਵੇਖਿਆ ਸੰਗਤਾਂ ਵੇਖੀਆਂ, ਵੇਖ ਕੇ ਜਰਿਆ ਨਹੀਂ ਜਰਿਆ ਨਹੀਂ ਸਿੱਧਾ ਆਇਆ ਅੰਦਰ ਤੇ ਆ ਕੇ ਸ੍ਰੀ ਗੁਰੂ ਅਮਰਦਾਸ ਸਾਹਿਬ ਦੀ ਛਾਤੀ 'ਤੇ ਲੱਤ ਮਾਰੀ ਤੇ ਮੇਰੇ ਸਹਿਬ ਗੁਰਤਾ ਗੱਦੀ ਤੋਂ ਥੱਲੇ ਜ਼ਮੀਨ 'ਤੇ ਡਿੱਗ ਪਏ, ਡਿੱਗ ਪਏ ਸਰ, ਬਿਰਧ ਸਨ, ਸਰੀਰ ਨਾ ਸੰਭਾਲਿਆ ਗਿਆ, ਹੈਰਾਨੀ ਦੀ ਦਸ਼ਾ ਰਹਿ ਗਈ ਉਸ ਵੇਲੇ ਦੇਖਣ ਵਾਲਿਆਂ ਨੂੰ। ਤੇ ਉੱਠਦਿਆਂ ਸਾਰ ਬਾਬੇ ਦਾਸੂ ਦਾ ਚਰਨ ਪਕੜ ਕੇ ਹੱਥ ਨਾਲ ਬੈਠਣ ਲੱਗ ਪਿਆ, ਮੜਨ ਲੱਗ ਪਿਆ। ਕੀ ਕਹਿੰਦੇ ਨੇ, ਇੱਕ ਤੋਂ ਬਹਿਤੇ ਬਿਰਧ ਭਇਓ ਹੋ, ਦੁਤੀਆ ਸੇਵਾ ਕਰਦ ਰਹਿਓ ਹੋ। ਇੱਕ ਤਾਂ ਉਮਰ ਕਰਕੇ ਵਡੇਰਾ ਹਾਂ, ਬਿਰਧਾ, ਦੂਜਾ ਇਹਨਾਂ ਕੰਮ ਬੜਾ ਕੀਤਾ ਸਰੀਰ ਨਾਲ, ਮਿਹਨਤ ਬੜੀ ਕੀਤੀ, ਮੁਸ਼ਕਤ ਬੜੀ ਕਰੀ, ਹੱਡੀਆਂ ਬੜੀਆਂ ਮਜ਼ਬੂਤ ਨੇ ਸਰੀਰ ਦੀਆਂ। ਹੇ ਬਾਬਾ ਜੀ, ਤੁਹਾਡਾ ਚਰਨ ਬੜਾ ਕੋਮਲ ਤੇ ਸਕੂਲ ਆ, ਇਹਨਾਂ ਹੱਡੀਆਂ ਵਿੱਚ ਵੱਜ ਕੇ ਕਿਤੇ ਇਹਦੇ ਵਿੱਚ ਦਰਦ ਤੇ ਨਹੀਂ ਹੋਈ? ਤੇ ਫਿਰ ਕਮਾਲ ਦੀ ਗੱਲ ਕਹੀ, ਕਹਿੰਦੇ ਚੰਗਾ ਕੀਤਾ ਤੁਸੀਂ ਮੈਨੂੰ ਲੱਤ ਮਾਰੀ ਹੈ, ਤੇ ਮੇਰਾ ਹੰਕਾਰ ਤੋੜਿਆ ਕਿ ਤੁਸੀਂ ਆਏ ਸੀ, ਮੈਂ ਉੱਠ ਕੇ ਤੁਹਾਡਾ ਸਤਿਕਾਰ ਨਹੀਂ ਕੀਤਾ, ਇਹ ਚੰਗਾ ਹੋਇਆ ਕਿ ਲੱਤ ਮਾਰੀ, ਮੈਨੂੰ ਸਜ਼ਾ ਦਿੱਤੀ, ਹੁਣ ਸੇਵਾ ਦੱਸੋ ਕੀ ਕਰਾਂ। ਤੇ ਬਾਬੇ ਦਾਸੂ ਨੇ ਇੱਕੋ ਗੱਲ ਕਹੀ, ਕਹਿੰਦਾ ਇਹ ਨਗਰ ਸਾਡਾ ਛੱਡ ਕੇ ਚਲੋ, ਛੱਡ ਕੇ ਚਲੋ। ਧੰਨ ਗੁਰੂ ਅਮਰਦਾਸ ਸਾਹਿਬ ਰਾਤ ਦਾ ਸਮਾਂ ਪੈਰਾਂ ਵਿੱਚ ਜੋੜਾ ਕੱਟ ਨਹੀਂ ਪਾਇਆ, ਜਵਾਬ ਨਹੀਂ ਦਿੱਤਾ ਕਿ ਉਦੋਂ ਤੋਂ ਕਿੱਥੇ ਸੀ ਜਦੋਂ ਗੁਰੂ ਅੰਗਦ ਸਾਹਿਬ ਨੇ ਕਿਹਾ ਸੀ ਜਾ ਕੇ ਨਗਰ ਵਸਾਓ, ਉਹ ਤਾਂ ਕਹਿੰਦਾ ਸੀ ਮੈਂ ਭੂਤਾਂ ਪ੍ਰੇਤਾਂ 'ਚ ਲਾ ਕੇ ਪਿੰਡ ਨਹੀਂ ਵਸਾਉਣਾ। ਗੁਰੂ ਅਮਰਦਾਸ ਜੀ ਨੇ ਇਹ ਵੀ ਨਹੀਂ ਕਿਹਾ ਹੁਣੇ ਨਗਰ ਅਸੀਂ ਵਸਾਇਆ, ਇਹ ਘਰ ਸਾਡਾ ਬਣਾਇਆ ਹੋਇਆ। ਉਹਦੇ ਸੱਤ ਬਚਨ, ਰਾਤ ਦੇ ਹਨੇਰੇ ਵਿੱਚ ਪੈਰਾਂ ਨੂੰ ਜੋੜਾ ਨਹੀਂ ਪਾਇਆ, ਨੰਗੇ ਪੈਰੀ ਚਲੇ ਗਏ ਬਾਸਰ ਕੇ, ਪਕੜ ਨਹੀਂ ਸੀ ਨਾ, ਛੱਡਦਿਆਂ ਕੋਈ ਦੁੱਖ ਨਹੀਂ ਲੱਗਾ। ਪਕੜ ਹੁੰਦੀ ਡੇਰਾ 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 ਘਰ ਹੈ ਤੇ ਬਾਬੇ ਦਾਤੂਆਂ ਨੂੰ ਲੜਾਈ ਕਰਦੇ ਝਗੜਾ ਕਰਦੇ, ਆ ਡੇਰਿਆਂ ਪਿੱਛੇ ਕਿੰਨੇ ਝਗੜੇ ਹੁੰਦੇ, ਪਕੜ ਬਣੀ ਹੋਈ ਹੈ। ਇੱਕ ਸੰਤ ਡੇਰਾ ਬਣਾ ਕੇ ਚੱਲਿਆ ਜਾਂਦਾ, ਬਾਅਦ ਕਿਤੇ ਪੰਜ ਚਾਰ ਚੇਲੇ ਜਿਉਂ ਲੜਦੇ ਨੇ ਆਪਸ ਵਿੱਚ, ਮੇਰਾ ਡੇਰਾ ਮੈਂ ਬਾਬੇ ਦੀ ਜ਼ਿਆਦਾ ਸੇਵਾ ਕੀਤੀ, ਦੂਜਾ ਡੇਰਾ ਮੈਂ, ਤੀਜਾ ਡੇਰਾ ਮੈਂ, ਕਿਸੇ 'ਚ ਵੀ ਤਿਆਗ ਵੇਖਣ ਨੂੰ ਨਜ਼ਰ ਆਉਂਦਾ। ਇਹ ਸੱਚਾਈ ਹੈ, ਮੈਂ ਕੋਈ ਕਲਪਨਾ ਜੇ ਤੁਸੀਂ ਸੁਣ ਰਿਹਾ, ਟੀਵੀ ਦੇ ਮਾਧਿਅਮ ਰਾਹੀਂ ਮੈਂ ਉਹਦਾ ਵੀ ਸੁਣ ਰਿਹਾ, ਭਾਵੇਂ ਕੋਈ ਇਹੋ ਜਿਹੀ ਲੜਾਈ ਕਰਨ ਵਾਲਾ ਵੀ ਸੁਣ ਰਿਹਾ, ਉਹ ਸੁਣੇ ਬਸ ਖੂਬੀ ਢੰਗ ਨਾਲ। ਸ੍ਰਿਸ਼ਟੀ ਦੀ ਤਾਂ ਪਕੜ ਹੋਵੇ ਕਿ ਉਹ ਆਪਣੇ ਘਰ ਦੇ ਉੱਤੇ ਜੇ ਬਣਾਇਆ, ਜਿਹਨੇ ਡੇਰਾ ਬਣਾਇਆ ਉਹ ਵੀ ਪਕੜ ਬਣਾਈ ਹੋਈ, ਮੇਰਾ ਮਮਤਾ ਤਾਂ ਉਹਦੇ ਅੰਦਰ, ਕਿਹਦੇ ਅੰਦਰ ਤਿਆਰ ਹੈ ਜਿਹੜਾ ਉਹਦਾ ਦਾਮ। ਏਡਾ ਵੱਡਾ ਨਗਰ ਗੋਇੰਦਵਾਲ ਸਾਹਿਬ ਵਸਦਾ ਰਸਦਾ ਸਭ ਕੁਝ ਛੱਡ ਕੇ ਤਿਆਗੀ ਬਣ ਕੇ ਇਸ ਕਮਰੇ ਵਿੱਚ ਜਾ ਬੈਠੇ, ਦਰਵਾਜ਼ਾ ਬੰਦ ਕਰਕੇ ਉੱਤੇ ਲਿਖ ਦਿੱਤਾ ਹੈ, ਜਿਹੜਾ ਸਾਨੂੰ ਪ੍ਰਗਟ ਕਰੇ ਨਾ ਸਾਡਾ ਸਿੱਖ ਨਾ ਆਪਣੇ ਦੇ ਗੁਰੂ, ਉਹਦਾ ਲੋਕ ਪ੍ਰਲੋਕ ਦੇ ਗੁਪਤਿਓ। ਸੋ ਕਹਿਣ ਤੋਂ ਭਾਵ ਇਹ ਹੈ ਤਿਆਗ, ਪਕੜ ਹੈ ਹੀ। ਇਹ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੰਦੇਸ਼ ਦਿੱਤਾ ਹੈ, ਸੰਕੇਤ ਦਿੱਤਾ, ਜਿਹੜੇ ਡੇਰਿਆਂ ਦੇ ਨਾਂ ਤੇ ਲੜਨ ਵਾਲੇ ਨੇ, ਭਾਈ ਜੇ ਕੋਈ ਇੱਕ ਆਉਂਦਾ ਆ ਕੇ ਜੇ ਦੂਜਾ ਵੀ ਆ ਕੇ ਕਹੇ ਮੈਂ ਇਹਦੇ ਹੱਥ ਬਣਾਉਣਾ ਤਾਂ ਉਹ ਪ੍ਰਤਿਆ ਕੀ ਹੈ ਜੇ ਸੁੱਕੀ ਹੋਣਾ, ਜੇ ਅੰਦਰ ਦਾ ਸਕੂਨ ਚਾਹੀਦਾ, ਸ਼ਾਂਤੀ ਚਾਹੀਦੀ ਹੈ ਤਾਂ ਛੱਡ ਕੇ ਨੰਗੇ ਪੈਰੀ ਉੱਥੋਂ ਨਿਕਲਣ ਦੀ ਅਵਸਥਾ ਹੋਣੀ ਚਾਹੀਦੀ। ਪਰ ਇਹ ਤਾਂ ਕਹਿੰਦੇ ਜੀ ਉਹ ਤਾਂ ਗੁਰੂ ਅਮਰਦਾਸ ਸੀ, ਤਾਂ ਉਹਨਾਂ ਨੇ ਇੱਦਾਂ ਕਰ ਲਿਆ, ਅਸੀਂ ਕਿੱਥੇ ਕਰ ਸਕਦੇ ਉਹਨਾਂ ਦੀ ਬਰਾਬਰੀ। ਬਰਾਬਰੀ ਕਰਨ ਨੂੰ ਕਿਹੜਾ ਵੀ ਕੌਣ ਹੈ, ਸਤਿਗੁਰਾਂ ਨੇ ਕਿਹਾ ਜੀ ਮੇਰੀ ਬਰਾਬਰੀ ਕਰੋ, ਜੋ ਕੀਤਾ ਉਹਦੇ ਅਨੁਸਾਰ ਚੱਲਣ ਦਾ ਯਤਨ ਤਾਂ ਕਰ ਸਕਦੇ ਹੋ। ਗਰੀਬ ਰਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉੱਤੇ ਕਹਿ ਰਹੇ ਹਨ, ਸਗਲ ਸੰਗ ਆਤਮ ਉੜਾ, ਸਭ ਵਿੱਚ ਰਹਿੰਦਿਆਂ ਹੋਇਆਂ ਵੀ ਉਹਦੀ ਪਕੜ ਕਿਸੇ ਨਾਲ ਨਹੀਂ ਬਣਦੀ, ਸਭ ਤੋਂ ਉੜਾਦ ਅਤੇ ਉਪਰਾਮ ਹੋ ਕੇ ਰਹਿੰਦਾ ਹੈ।
ਐਸੀ ਜੁਗਤ ਨਾਨਕ ਰਾਮਦਾਸ,
ਰਾਮਦਾਸ ਹੈ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਉਹਦੀ ਐਸੀ ਜੁਗਤੀ ਹੈ, ਐਸੀ ਜੁਗਤ ਨੂੰ ਉਹ ਪਾਲਦਾ, ਐਸੀ ਮਰਿਆਦਾ ਨੂੰ ਉਹ ਪਾਲਦਾ, ਐਸੀ ਮਰਿਆਦਾ ਨੂੰ ਧਾਰਨ ਕਰਦਾ ਜਿਹੜਾ ਐਸਾ ਰਾਮ ਪਰਮਾਤਮਾ ਦਾ ਗੁਰੂ ਸਾਹਿਬ ਕਿਰਪਾ ਕਰ ਰਹੇ ਇਹ ਪਵਿੱਤਰ ਪਾਵਨ ਗੁਰਬਾਣੀ ਦੇ ਅਨੁਸਾਰ ਸਾਡੇ ਜੀਵਨ ਭਰ ਜੋ ਕਿਹਾ ਸੁਣਿਆ ਇਹ ਸਾਡੇ ਹਿਰਦੇ ਵਿੱਚ ਵੀ ਬੱਸੇ, ਐਸੀ ਦਿਆਲਤਾ ਐਸੀ ਕਿਰਪਾ ਸਾਹਿਬ ਕਰਦੇ ਉਹਨਾਂ ਬੇਨਤੀਆਂ ਪ੍ਰਵਾਨ ਕਰ ਬੈਠਦੇ ਹਨ। ਗੁਰੂ ਕੀ ਬਾਣੀ ਦਾ ਬਹੁਤ ਜ਼ਿਆਦਾ ਚਾਰ ਦਿਆਂ ਹੋਈਆਂ ਤੋਂ ਬੰਦਾਂ ਦੀ ਸੇਵਾ।
ਵਾਹਿਗੁਰੂ ਵਾਹਿ ਗੁਰੂ, ਵਾਹਿਗੁਰੂ ਵਾਹਿ ਗੁਰੂ, ਵਾਹਿਗੁਰੂ ਵਾਹਿ ਗੁਰੂ, ਵਾਹਿਗੁਰੂ ਵਾਹਿ ਗੁਰੂ, ਵਾਹਿਗੁਰੂ ਵਾਹਿ